ਸਲੋਕ ਮਹੱਲਾ ਤੀਜਾ। ਕਿਸੇ ਲਿਖਾਰੀ ਨੇ ਦਵੈਤ ਸੰਬੰਧੀ ਪੁਸਤਕ ਲਿਖ ਕੇ ਗੁਰੂ ਸਾਹਿਬ ਨੂੰ ਲਿਆ ਕੇ ਦਿਖਾਈ। ਈਰਖਾ ਦਵੈਸ਼ ਵਾਲੀਆਂ ਗੱਲਾਂ ਲਿਖੀਆਂ ਕਿ ਮੈਂ ਪੁਸਤਕ ਬੜੀ ਮਿਹਨਤ ਨਾਲ ਲਿਖੀ ਆ, ਤੁਸੀਂ ਪ੍ਰਵਾਨਗੀ ਦੇ ਦਿਓ। ਜਦ ਮਹਾਰਾਜ ਨੇ ਆਪਣੇ ਹਸਤ ਕਮਲਾਂ ਵਿੱਚ ਉਹ ਪੁਸਤਕ ਲੈ ਕੇ ਪੜ੍ਹੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪੁਸਤਕ ਤਾਂ ਭਗਤੀ ਸੰਬੰਧੀ ਤਾਂ ਕੋਈ ਵਚਨ ਹੀ ਹੈ ਨਹੀਂ, ਨਾ ਕੋਈ ਵਿਰਾਗ, ਨਾ ਕੋਈ ਗਿਆਨ, ਨਾ ਕੋਈ ਭਜਨ ਸਿਮਰਨ ਦੀ ਗੱਲ, ਨਾ ਕੋਈ ਸੇਵਾ ਟਹਿਲ ਦੀ ਗੱਲ, ਇਹ ਸਾਨੂੰ ਨਹੀਂ ਪ੍ਰਵਾਨ। ਤਾਂ ਸਤਿਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਉਹਨੂੰ, ਨਾਲੇ ਸੰਗਤ ਨੂੰ। ਸਲੋਕ ਮਹਲਾ ਤੀਜਾ। ਕਲਮ ਜਲਾਓ ਸਣ ਮਸਵਾਣੀਆ, ਕਾਗਦ ਭੀ ਜਲ ਜਾਓ। ਮਸਵਾਣੀਆਂ ਹੁੰਦੀ ਦਵਾਤ ਤੇ ਸਣ ਹੁੰਦਾ ਸਹਿਤ। ਸਣ ਮਸਵਾਣੀਆਂ, ਦਵਾਤ ਦੇ ਸਮੇਤ ਸਹਿਤ ਕਲਮ ਸੜ ਜਾਵੇ, ਕਾਗਜ਼ ਵੀ ਸੜ ਜਾਵੇ, ਗੁਰੂ ਸਾਹਿਬ ਕਹਿੰਦੇ ਨੇ। ਲਿਖਣ ਵਾਲਾ ਜਲ ਬਲਾਓ, ਜਿਨ ਲਿਖਿਆ ਦੂਜਾ ਪਾਓ। ਕਹਿੰਦੇ ਲਿਖਣੇ ਵਾਲਾ ਲਿਖਾਰੀ ਵੀ ਸੜ ਬਲ ਜਾਵੇ। ਹੁਣ ਜੇ ਮੇਰੇ ਅਰਗਾ ਕਹੇ ਤਾਂ ਤੁਸੀਂ ਛੱਡੋਗੇ ਮੈਨੂੰ, ਜਾਂ ਹੋਰ ਕੋਈ ਕਹੇ? ਸਾਰੇ ਮਗਰ ਪਏ ਡੰਡਾ ਲੈ ਕੇ, ਬਈ ਇਹ ਤੂੰ ਕੀ ਬੋਲਿਆ। ਪਰ ਦੇਖੋ ਸਾਡੇ ਸੱਚੇ ਸਤਿਗੁਰ ਇੰਨਾ ਇਸ ਚੀਜ਼ ਨੂੰ ਕਹਿੰਦੇ ਨੇ, ਲਿਖਾਰੀਆਂ ਲਈ ਉਪਦੇਸ਼ ਆ ਵੀ ਇਹੀ ਜਿਹੀ ਲਿਖਤ ਨਾ ਲਿਖੋ ਜਿਹਦੇ ਨਾਲ ਸੰਸਾਰ 'ਚ ਅਸ਼ਾਂਤੀ ਫੈਲੇ, ਇੱਕ ਦੂਜੇ ਦੀ ਵਿਰੋਧ ਤੱਕ ਨਹੀਂ ਲਿਖਦੇ ਅੱਜ ਕੱਲ੍ਹ ਪਤਾ। ਸਤਿਗੁਰੂ ਉਹਨਾਂ ਪੱਤਰਕਾਰਾਂ ਨੂੰ ਵੀ ਕਹਿੰਦੇ ਆ, ਉਹਨਾਂ ਲਿਖਾਰੀਆਂ ਨੂੰ ਵੀ ਕਹਿੰਦੇ ਆ, ਉਹਨਾਂ ਕਿਤਾਬਾਂ ਵਾਲਿਆਂ ਨੂੰ ਵੀ ਕਹਿੰਦੇ ਆ, ਜਿਹੜੇ ਗਲਤ ਗੱਲਾਂ ਲਿਖ ਕੇ ਲੋਕਾਂ ਨੂੰ ਭੜਕਾਉਂਦੇ ਨੇ, ਗਲਤ ਰਸਤੇ ਲਾਉਂਦੇ ਨੇ, ਜਿਹਦੇ 'ਚ ਕੋਈ ਭਗਤੀ ਭਾਵਨਾ ਦੀ ਗੱਲ ਨਹੀਂ। ਪਹਿਲੀ ਗੱਲ ਤਾਂ ਗੁਰਸਿੱਖਾਂ ਨੂੰ ਉਹੋ ਜਿਹੀ ਕਿਤਾਬ ਪੜ੍ਹਨੀ ਨਹੀਂ ਚਾਹੀਦੀ, ਮਹਾਰਾਜ ਕਹਿੰਦੇ ਨੇ, ਜਿਹਦੇ 'ਚ ਕੋਈ ਭਗਤੀ ਨਹੀਂ, ਵਿਰਾਗ ਨਹੀਂ, ਗਿਆਨ ਨਹੀਂ। ਜਿਹਨੇ ਇਹ ਪੁਸਤਕ ਵਿੱਚ ਦਵੈਤ ਭਾਅ ਸੰਬੰਧੀ ਬਚਨਾਂ ਨੂੰ ਲਿਖਿਆ, ਸਤਿਗੁਰੂ ਕਹਿੰਦੇ ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜਾ ਭਾਏ ਸੁੱਖ ਪਾਏ ਨਾ ਕੋਈ। ਬੜੀਆਂ ਕਿਤਾਬਾਂ ਸੰਸਾਰ ਦੇ ਅੰਦਰ, ਅੱਗੇ ਨਹੀਂ ਸੀ ਹੁੰਦੀਆਂ ਇੰਨੀਆਂ ਕਿਤਾਬਾਂ, ਹੁਣ ਜਾ ਕੇ ਦੇਖੋ ਦੁਕਾਨਾਂ ਭਰੀਆਂ ਪਈਆਂ, ਜਿਹੜਾ ਉੱਠਦਾ ਲਿਖਾਰੀ ਬਣ ਜਾਂਦਾ, ਜਿਹੜਾ ਉੱਠਦਾ ਲਿਖਾਰੀ ਬਣ ਜਾਂਦਾ, ਹਰ ਕੋਈ ਲਿਖਾਰੀ ਬਣ ਕੇ ਕਿਤਾਬਾਂ ਲਿਖੀ ਜਾਂਦਾ। ਪਰ ਇਹੀ ਜਿਹੀ ਪੁਸਤਕ ਪੜ੍ਹਨੀ ਕਿਉਂ, ਜਿਸ ਪੁਸਤਕ ਦੇ ਵਿੱਚ ਗਲਤ ਗੱਲਾਂ ਲਿਖੀਆਂ, ਫਿਰ ਗਲਤ ਗੱਲਾਂ ਆਪਣੀ ਮਰਜ਼ੀ ਮੁਤਾਬਕ ਲਿਖੀਆਂ। ਮਹਾਰਾਜ ਕਹਿੰਦੇ ਭਾਈ ਇਹੋ ਜਿਹੀ ਚੀਜ਼ ਨਾ ਪੜ੍ਹੋ ਜਿਹਦੇ ਨਾਲ ਮਨ 'ਚ ਈਰਖਾ ਦਵੈਸ਼ ਨਫ਼ਰਤ ਪੈਦਾ ਹੋਵੇ। ਨਾਨਕ ਪੂਰਬ ਲਿਖਿਆ ਕਮਾਵਣਾ ਅਵਰਨਾ ਕਰਨਾ ਜਾਏ। ਕਹਿੰਦੇ ਪੂਰਬਲੇ ਕਰਮਾਂ ਅਨੁਸਾਰ ਜੋ ਲੇਖ ਲਿਖਿਆ ਗਿਆ ਉਹੀ ਕਮਾਉਂਦਾ ਬੰਦਾ, ਉਹ ਤੋਂ ਇਲਾਵਾ ਹੋਰ ਕੋਈ ਕਰਤੱਬ ਨਹੀਂ ਦਿਖਾਇਆ ਜਾਂਦਾ ਇਹ ਤੋਂ, ਨਾ ਹੀ ਕਰ ਸਕਦਾ। ਮਹੱਲਾ ਤੀਜਾ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਹੋਰ ਜਿਹੜਾ ਪੜ੍ਹਨਾ ਇਹ ਵੀ ਝੂਠਾ, ਬਚਨਾਂ ਦਾ ਬੋਲਣਾ ਵੀ ਝੂਠਾ, ਜਿਸ ਕਰਕੇ ਮਾਇਆ ਨਾਲ ਪਿਆਰ ਹੁੰਦਾ। ਜਿਨ੍ਹਾਂ ਦਾ ਮਾਇਆ ਨਾਲ ਪਿਆਰ ਹੈ ਉਹਨਾਂ ਦਾ ਨਾਮ ਨੂੰ ਛੱਡ ਕੇ ਜਿਹੜਾ ਪੜ੍ਹਨਾ ਬੋਲਣਾ ਸਭ ਬੇਕਾਰ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਆ ਸਾਥ, ਪੜ ਪੜ ਬੇੜੀ ਪਾਈ ਆ, ਪੜ ਪੜ ਗੱਡੀ ਆ ਖਾਤ, ਪੜ੍ਹੀ ਆ ਜੇਤੇ ਬਰਸ ਬਰਸ, ਪੜ੍ਹੀ ਆ ਜੇਤੇ ਮਾਸ, ਪੜ੍ਹੀ ਆ ਜੇਤੀ ਆਰਜਾ, ਪੜ੍ਹੀ ਆ ਜੇਤੇ ਸਾਸ, ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਚੱਖਣਾ ਚਾਖ। ਸਤਿਗੁਰੂ ਮਹਾਰਾਜ ਕਹਿੰਦੇ ਨਾਨਕ ਵਿਣ ਨਾਵੈ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਪਦਾਰਥ ਥਿਰ ਰੂਪ ਨਹੀਂ, ਟਿਕਿਆ ਨਹੀਂ, ਤੇ ਦਵੈਸ਼ ਸੰਬੰਧੀ ਪੁਸਤਕਾਂ ਨੂੰ ਪੜ੍ਹ ਪੜ੍ਹ ਕੇ ਸਾਰੇ ਖਰਾਬ ਹੀ ਹੋ ਰਹੇ ਨੇ। ਨਾਮ ਅੱਛੀ ਚੀਜ਼ ਹੈ, ਨਾਮ ਚਾਨਣ ਹੈ, ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਕਹਿੰਦੇ ਹੁਣ ਬੜੀ ਪੜ੍ਹਾਈ ਹੋ ਗਈ, ਵਿਦਵਾਨ ਹੋ ਗਏ, ਉਹ ਹੋ ਗਿਆ, ਜੇ ਇੰਨੀ ਪੜ੍ਹਾਈ ਫੈਲੀ ਯੁੱਗ, ਇੰਨੀ ਸਾਇੰਸ ਨੇ ਤਰੱਕੀ ਕੀਤੀ ਆ, ਤਾਂ ਤੁਸੀਂ ਆ ਸੰਸਾਰ ਦਾ ਹਾਲ ਤਾਂ ਦੇਖੋ ਕੀ ਹੋਇਆ ਵੈ। ਕੀ ਇਹਨਾਂ ਦੀਆਂ ਕਿਤਾਬਾਂ ਨਾਲ ਕਾਮ ਕ੍ਰੋਧ ਮਰਿਆ ਕਿਸੇ ਦਾ? ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਿਆਂ ਦੇ ਸਿਰਾਂ 'ਚ ਲਬਾਲਬ ਭਰੇ ਪਏ ਨੇ, ਨਸ਼ੇ ਦੁਨੀਆਂ 'ਚ ਭਰੇ ਪਏ ਨੇ, ਹਾਲ ਤਾਂ ਦੇਖੋ ਦੁਨੀਆਂ ਦਾ। ਜੇ ਇੰਨੀ ਪੜ੍ਹੇ ਲਿਖੇ ਸੀ ਤਾਂ ਇਹਨਾਂ ਦੀਆਂ ਕਿਤਾਬਾਂ ਨਾਲ ਕਿਸੇ 'ਤੇ ਅਸਰ ਕਿਉਂ ਨਹੀਂ ਪਿਆ ਕਿਸੇ 'ਤੇ? ਇੰਨੇ ਅਖਬਾਰ ਪਹਿਲਾਂ ਨਹੀਂ ਸੀ ਹੁੰਦੇ, ਪਹਿਲਾਂ ਉਹ ਪੰਜਾਬ 'ਚ ਅਕਾਲੀ ਪੱਤਰਿਕਾ ਜੀਤ ਹੀ ਹੁੰਦੇ ਸੀ। ਹੁਣ ਤਾਂ ਅਖਬਾਰ ਇੱਥੇ ਵੀ ਬਥੇਰੇ ਆ, ਉੱਥੇ ਵੀ ਬਥੇਰੇ ਆ। ਇਹਨਾਂ ਅਖਬਾਰਾਂ ਨੇ ਸਾਨੂੰ ਕੀ ਦਿੱਤਾ? ਆਪਸ ਵਿੱਚ ਲੜਾਈਆਂ ਕਰਾ ਤੀਆਂ, ਇਹੀਆਂ ਗੱਲਾਂ ਲਿਖ ਦਿੰਦੇ ਨੇ ਜਿਹੜੀ ਗੁਰੂ ਤੋਂ ਬੇਮੁਖੀ ਕਰ ਛੱਡਦੇ ਅਗਲੇ ਨੂੰ। ਫਿਰ ਇਹਨਾਂ ਨੇ ਕੀ ਦਿੱਤਾ ਸਾਨੂੰ? ਜਿਹੜੀਆਂ ਕਿਤਾਬਾਂ ਛਾਪੀਆਂ ਲੋਕਾਂ ਨੇ ਉਹਨਾਂ 'ਚ ਧਰਮ ਦੇ ਉਲਟ ਗੱਲਾਂ ਲਿਖ ਦਿੱਤੀਆਂ ਨੇ। ਲੋਕ ਅਖਬਾਰ 'ਚ ਕਹਿੰਦੇ ਆ ਖੁੱਲ੍ਹੀ ਛੁੱਟੀ ਆ, ਆਪਣੇ ਖਿਆਲ ਪ੍ਰਗਟ ਕਰ ਸਕਦਾ। ਨਾ ਖਿਆਲ ਤਾਂ ਪ੍ਰਗਟ ਕਰੋ, ਪਰ ਇਹੋ ਜਿਹੇ ਤਾਂ ਨਾ ਕਰੋ ਵੀ ਦੁਨੀਆਂ ਨੂੰ ਬਿਲਕੁਲ ਹੀ ਸੱਤਿਆਨਾਸ਼ ਕਰ ਦਿਓ ਉਹਨਾਂ ਵਿਚਾਰਿਆਂ ਦਾ। ਖਿਆਲ ਜੇ ਚੰਗਾ ਤਾਂ ਪ੍ਰਗਟ ਕਰੋ, ਨਾ ਤਾਂ ਨਾ ਕਰੋ। ਕਹਿੰਦੇ ਨੇ ਸਿਆਣੇ ਮੁਰਦਾ ਬੋਲੂ ਖੱਪਣ ਪਾੜੂ, ਕੀ ਕਰੂਗਾ? ਜੇ ਗਲਤ ਬੰਦਾ ਗਲਤ ਚੀਜ਼ ਲਿਖਦਾ ਤਾਂ ਗਲਤ ਪਾਸੇ ਸਾਨੂੰ ਲਾ ਦਿੰਦਾ, ਜਿਹਨੂੰ ਪੜ੍ਹ ਕੇ ਬੰਦੇ ਦਾ ਜੀਵਨ ਹੀ ਗੜ ਜੇ, ਉਹੀਆਂ ਜਿਹੀਆਂ ਕਿਤਾਬਾਂ ਦਾ ਆਪਾਂ ਕੀ ਕਰਨਾ? ਇਸ ਕਰਕੇ ਸਤਿਗੁਰੂ ਕਹਿੰਦੇ ਪੜ੍ਹ ਪੜ੍ਹ ਕੇ ਖੁਆਰ ਹੋਣ ਵਾਲੀ ਗੱਲ ਹੈ। ਪਾਠ ਕਰਨ ਨੂੰ ਕਿਸੇ ਦਾ ਮਨ ਹੀ ਨਹੀਂ ਕਰਦਾ, ਬਾਣੀ ਪੜ੍ਹਨ ਨੂੰ ਚਿੱਤ ਨਹੀਂ ਕਰਦਾ, ਹਰ ਕੋਈ ਕਹਿੰਦਾ ਹੱਥਾਂ 'ਤੇ ਸਰੋਂ ਜਮਾ ਲਈਏ, ਬਸ ਸਾਨੂੰ ਇੱਥੇ ਹੀ ਸਾਰਾ ਕੁਝ ਮਿਲ ਜਾਏ, ਗੱਲੀ ਬਾਤੀ ਸਾਰਾ ਕੁਝ ਹੋ ਜਾਵੇ। ਪਰ ਨਹੀਂ, ਗੁਰਬਾਣੀ ਨੇ ਬਹੁਤ ਕੁਝ ਦਿੱਤਾ ਆਪਾਂ ਨੂੰ। ਗੁਰਬਾਣੀ ਵਿੱਚ ਰਸ ਹੈ, ਆਨੰਦ ਹੈ, ਕਿਰਪਾ ਹੈ, ਗਿਆਨ ਹੈ, ਵਿਰਾਗ ਹੈ, ਸਭ ਕੁਝ ਗੁਰਬਾਣੀ ਦੇ ਅੰਦਰ ਹੈ। ਪਰ ਗੁਰਬਾਣੀ ਕਿੱਥੇ ਹੈ? ਪਿੰਡਾਂ ਵਿੱਚ ਜਾ ਕੇ ਦੇਖੋ ਤਾਂ ਕੀ ਹਾਲ ਹੈ। ਅਤੇ ਪਿੰਡਾਂ ਦੇ ਵਿੱਚ ਆਪਾਂ ਬਿਲਕੁਲ ਸਰਲ ਜੀ ਕਥਾ ਭਰ ਰਹੇ ਹਾਂ, ਸਰਲ ਜੀ। ਅੱਜ ਤਾਂ ਮੈਂ ਥੋੜ੍ਹਾ ਵਿਸਥਾਰ ਜ਼ਿਆਦਾ ਕਰ ਦਿੰਦਾ ਐਤਵਾਰ ਨੂੰ, ਪਰ ਆਮ ਤੌਰ 'ਤੇ ਇੱਕ ਪੰਕਤੀ ਦਾ ਇੱਕੋ ਹੀ ਅਰਥ ਕਰੀਦਾ। ਪਰ ਤੁਸੀਂ ਇੱਕ ਕਿਰਪਾ ਕਰਨੀ ਮੇਰੇ 'ਤੇ ਕਿ ਕੋਈ ਪੰਜਾਬ ਦਾ ਘਰ ਖਾਲੀ ਨਾ ਰਹਿ ਜਾਏ ਜਿੱਥੇ ਸੀੜੀਆਂ ਨਾ ਜਾਣ ਆਪਣੀ ਕਥਾ ਦੀਆਂ। ਸੰਗਤ ਨੂੰ ਪਤਾ ਲੱਗੇ ਵੀ ਗੁਰਬਾਣੀ ਇੰਨੀ ਉੱਚੀ ਆ, ਆਹ ਲੋਕ ਨਕਲੀ ਗੁਰੂਆਂ ਕੋਲ ਤਾਂਹੀਓ ਜਾਂਦੇ ਨੇ, ਕਹਿੰਦੇ ਆਪਣੇ ਤਾਂ ਹੈ ਹੀ ਕੁਛ ਨਹੀਂ ਗੁਰੂ ਘਰ 'ਚ। ਗੁਰੂ ਘਰ 'ਚ ਲੋਕ ਸਮਝਦੇ ਇੱਕ ਕੜਾਹ ਪ੍ਰਸ਼ਾਦ ਹੈ, ਇੱਕ ਲੰਗਰ ਹੈ, ਅਤੇ ਇੱਕ ਸਵੇਰੇ ਸ਼ਾਮ ਰਹਿ ਰਾਸਤੇ ਆਹ ਨਿਤਨੇਮ ਜਿਹਾ ਹੁੰਦਾ। ਲੋਕ ਕਹਿੰਦੇ ਹੈ ਹੀ ਕੁਛ ਨਹੀਂ, ਉਹ ਫਲਾਨੇ ਥਾਂ ਗਏ, ਉਹ ਗੁਰੂ ਨੇ ਬੜਾ ਗਿਆਨ ਦਿੱਤਾ। ਗੁਰੂ ਗ੍ਰੰਥ ਸਾਹਿਬ ਦਾ ਗਿਆਨ ਪ੍ਰਗਟੀ ਕਿੱਥੇ ਕੀਤਾ? ਕਿਸੇ ਨੇ ਦਿੱਤਾ ਹੀ ਕਿਸੇ ਨੇ, ਕਿਸੇ ਨੂੰ ਕੁਛ ਨਹੀਂ ਹੈ। ਇਸ ਕਰਕੇ ਜੇ ਦਿੱਤਾ ਤਾਂ ਸਟੇਜ 'ਤੇ ਜਿਹੜੇ ਪ੍ਰਚਾਰਕ ਬਹਿੰਦੇ ਨੇ ਉਹ ਇੰਨੀਆਂ ਦਵੈਸ਼ ਦੀਆਂ ਗੱਲਾਂ ਕਰ ਜਾਂਦੇ ਕਿ ਲੋਕ ਦਵੈਸ਼ੀ ਹੀ ਹੋ ਗਏ ਨੇ, ਚੁੰਝਾਂ ਹੀ ਤਿੱਖੀਆਂ ਕਰਕੇ ਇੱਕ ਦੂਜੇ ਨਾਲ ਲੜੀ ਜਾਂਦੇ ਨੇ। ਇਹ ਨਾਮ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ, ਸਤਿਗੁਰੂ ਨਾਮ ਦੀ ਗੱਲ ਕਰਕੇ ਦੱਸਦੇ ਨੇ। ਪੌੜੀਆਂ ਸਾਰੀਆਂ ਇਸ ਵਾਰ ਵਿੱਚ ਚੌਥੇ ਪਾਤਸ਼ਾਹ ਦੀਆਂ ਆਉਣਗੀਆਂ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਕਹਿੰਦੇ ਹਰੀ ਦੀ ਵਡਿਆਈ ਸਭ ਤੋਂ ਵੱਡੀ ਹੈ, ਕਿਉਂਕਿ ਉਸ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਕੀਰਤਨ ਹੈ। ਬਾਣੀ ਨਾ ਕੀਰਤਨ ਨਾਮ ਜਪਾਉਂਦਾ ਆਪਾਂ ਨੂੰ, ਕੀਰਤਨ ਦੇ ਨਾਲ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਕਥਾ ਤੋਂ ਬਾਅਦ ਫਿਰ ਕੀਰਤਨ ਦਾ ਸਮਾਂ ਆਉਂਦਾ ਸੁਣਨ ਦਾ। ਕਥਾ ਵਿੱਚ ਤਾਂ ਆਪਾਂ ਅਰਥਾਂ ਨੂੰ ਦੇਖਣਾ, ਅਰਥ ਕੀ ਹੈ, ਗਿਆਨ ਕੀ ਹੈ। ਫਿਰ ਕੀਰਤਨ ਸੁਣਨ ਦੇ ਨਾਲ ਬਿਰਤੀ ਬਿਲਕੁਲ ਮਹਾਰਾਜ ਦੀ ਕਿਰਪਾ ਨਾਲ ਬਿਰਤੀ ਲੱਗ ਜਾਂਦੀ ਹੈ, ਕਿਉਂਕਿ ਜੇ ਅਰਥਾਂ ਦਾ ਗਿਆਨ ਹੋਵੇਗਾ ਤਾਂਹੀਓ ਬਿਰਤੀ ਲੱਗੇਗੀ। ਜੇ ਅਰਥਾਂ ਦਾ ਤਾਂ ਪਤਾ ਹੀ ਨਹੀਂ ਆਪਾਂ ਨੂੰ, ਤਾਂ ਫਿਰ ਕੀਰਤਨ ਦਾ ਵੀ ਆਨੰਦ ਨਹੀਂ ਆਉਣਾ। ਇਸ ਕਰਕੇ ਕੁਦਰਤੀ ਕੱਲ ਜਿਵੇਂ ਦੂਰ ਗਏ ਸੀ ਕਿਤੇ, ਰਸਤੇ ਵਿੱਚ ਭਾਈ ਹਰੀ ਸਿੰਘ ਦੀ ਕੈਸਟ ਲਾ ਲਈ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਪਤੰਗ ਸੁਰੰਗ ਸਵਾਰੇ ਸਵਈਆਂ ਦੇ ਵਿੱਚੋਂ। ਤੋ ਜਿਹੜੇ ਨਾਲ ਸਿੰਘ ਬੈਠੇ ਸੀ, ਮੈਂ ਕਿਹਾ ਇਹ ਪਤਾ ਲੱਗਦਾ ਕੀ ਲਿਖਿਆ ਹੋਇਆ ਮਾਤੇ ਮਤੰਗ ਜਰੇ ਜਰ ਸੰਗ, ਕਹਿੰਦੇ ਨਾ। ਉੱਦਾਂ ਠੀਕ ਆ, ਉੱਦਾਂ ਜੋੜੀ ਬਹੁਤ ਸੋਹਣੀ ਬਜਾਈ ਹੋਈ ਆ। ਜੇ ਇੱਥੇ ਵੀ ਉਹ ਕੀਰਤਨ ਕਰਨਗੇ ਤਾਂ ਆਪਾਂ ਨਾਲ ਸਿਰ ਲਾਵਾਂਗੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ, ਕੀ ਮਤਲਬ ਹੈ ਇਹਦਾ? ਮਤਲਬ ਤਾਂ ਪਤਾ ਹੀ ਨਹੀਂ ਕਿਸੇ ਨੂੰ। ਬਹੁਤ ਗਿਣਤੀ ਆਪਣੇ ਪੰਥ ਵਿੱਚ ਕੀਰਤਨ ਸੁਣਦੀ ਹੋਈ ਇੱਦਾਂ ਝੂਮਦੀ ਹੈ, ਸਿਰ ਹਿਲਾਉਂਦੀ ਹੈ। ਮੈਂ ਮੋਤੀਬਾਗ ਗੁਰਦੁਆਰੇ ਪਟਿਆਲੇ ਸੀ, ਮੈਂ ਕਈਆਂ ਨੂੰ ਪੁੱਛਣਾ, ਇੱਕ ਬੰਦਾ ਉੱਥੇ ਕਾਫ਼ੀ ਕੁਛ ਪੁੱਠਾ ਸਿੱਧਾ ਖਾ ਜਾਂਦਾ, ਉਹ ਸਭ ਤੋਂ ਮੂਹਰੇ ਬਹਿ ਕੇ ਬੜਾ ਹਿਲਦਾ ਸੀ। ਮੈਂ ਜਦ ਬਾਹਰ ਆਇਆ ਮੈਂ ਕਿਹਾ ਗੱਲ ਸੁਣ, ਕਹਿੰਦਾ ਮੈਂ ਕਿਹਾ ਰਾਗੀ ਸਿੰਘਾਂ ਨੇ ਬੋਲਿਆ ਸ਼ਬਦ ਤੈਨੂੰ ਸਮਝ ਲੱਗਿਆ? ਤੂੰ ਬੜਾ ਐਂ ਕਰਕੇ ਹਿਲਦਾ ਸੀ ਮੂਹਰੇ ਬੈਠਾ। ਕਹਿੰਦਾ ਬੜਾ ਰਸ ਆਇਆ। ਮੈਂ ਕਿਹਾ ਰਸ ਕਿੱਥੋਂ ਆਇਆ? ਸ਼ਬਦ ਦਾ ਤਾਂ ਤੈਨੂੰ ਪਤਾ ਨਹੀਂ ਉਹ ਸ਼ਬਦ ਕੀ ਬੋਲਦੇ ਸੀ। ਕਹਿੰਦਾ ਟਿਊਨ ਬੜੀ ਵਧੀਆ ਸੀ ਜੀ। ਦੇਖੋ ਟਿਊਨ ਵਧੀਆ ਸੀ ਤਾਂ ਸ਼ਬਦ ਦਾ ਤਾਂ ਤੈਨੂੰ ਪਤਾ ਨਹੀਂ ਲੱਗਿਆ, ਲੋਕ ਟਿਊਨ 'ਤੇ ਹੀ ਝੁੰਮੀ ਜਾਂਦੇ ਨੇ। ਉਹ ਕਹਿੰਦਾ ਫਲਾਨੇ ਗਾਣੇ ਦੀ ਟਿਊਨ ਸੀ। ਤਾਂ ਗਾਣਾ ਅੱਛਾ, ਮੈਂ ਤੇਰਾ ਥੀਏਟਰ 'ਚ ਧਿਆਨ ਹੋਣਾ ਇਹਦਾ ਮਤਲਬ, ਤਾਂ ਤੂੰ ਨੱਚ ਰਿਹਾ ਸੀ ਨਾਲ। ਅਸੀਂ ਸੋਚਿਆ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ। ਮੈਂ ਤਾਂ ਆਖਿਆ ਖਬਰੇ ਵਡਹੰਸ ਬਹਿ ਗਿਆ ਮੂਹਰੇ, ਡਾ ਇੰਨਾ ਹਿਲਦਾ ਹਨੀ, ਕਿੰਨਾ ਕੁ ਰਸ ਆਇਆ ਹੋਣਾ ਇਹਨੂੰ। ਜਦ ਆਪਾਂ ਨੂੰ ਵਡਿਆਈ, ਮਹਾਰਾਜ ਕਹਿੰਦੇ ਅਕਾਲ ਪੁਰਖ ਦੀ ਵਡਿਆਈ ਕਰੋ, ਇਹਦੇ 'ਚ ਰਸ ਹੈ। ਹਰੀ ਦਾ ਕੀਰਤਨ ਜੀਵ ਦੇ ਦੁੱਖਾਂ ਨੂੰ ਨਾਸ ਕਰਦਾ। ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ। ਕਹਿੰਦੇ ਹਰ ਦੀ ਵਡਿਆਈ ਸਭ ਤੋਂ ਵੱਡੀ ਇਸ ਕਰਕੇ ਕਿਉਂਕਿ ਉਹ ਧਰਮ ਦਾ ਇਨਸਾਫ ਕਰਦਾ ਵਾਹਿਗੁਰੂ। ਵਡਿਆਈ ਤਾਂ ਵੱਡੀ ਹੈ, ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਨਿਚਲ ਤਾਉ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੁੱਝੈ ਭਾਉ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਆਸਾ ਦੀ ਵਾਰ ਵਿੱਚ ਵੀ ਲਿਖਿਆ ਹੋਇਆ ਮਹਾਰਾਜ ਨੇ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਅਕਾ। ਹਰੀ ਦੀ ਵਡਿਆਈ ਸਭ ਤੋਂ ਵੱਡੀ ਹੈ ਜਾਂ ਉਹ ਜੀਆਂ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਦਿੰਦਾ, ਇਹ ਉਹਦੀ ਵਡਿਆਈ ਵੱਡੀ ਹੈ। ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣਈ ਕਹਿਆ ਚੁਗਲ ਕਾ। ਕਹਿੰਦੇ ਹਰੀ ਦੀ ਵਡਿਆਈ ਸਭ ਤੋਂ ਵੱਡੀ ਪਤਾ ਕਿਉਂ ਆ? ਉਹ ਕਹਿੰਦੇ ਚੁਗਲ ਦਾ ਕਿਹਾ ਹੋਇਆ ਨਹੀਂ ਸੁਣਦਾ। ਜੇ ਕਿਤੇ ਰੱਬ ਸੁਣਦਾ ਹੁੰਦਾ ਨਾ ਚੁਗਲੀਆਂ ਵਾਲਿਆਂ ਨੂੰ, ਹੁਣ ਨੂੰ ਤਾਂ ਇੱਥੇ ਕੋਈ ਰਹਿਣਾ ਕੱਖ ਨਾ ਸੀ। ਕਹਿੰਦੇ ਉਹ ਚੁਗਲ ਜਿੰਨੀ ਮਰਜ਼ੀ ਚੁਗਲੀ ਕਰੀ ਜਾਵੇ, ਕੋਈ ਵਾਹਿਗੁਰੂ ਕਿਸੇ ਦੀ ਚੁਗਲੀ ਨਹੀਂ ਸੁਣਦਾ। ਉਹ ਕਹਿੰਦੇ ਆਪਣਾ ਕੰਮ ਕਰ, ਮੈਨੂੰ ਵੀ ਪਤਾ, ਮੈਂ ਦੇਖ ਰਿਹਾ ਸਾਰਾ ਕੁਛ, ਮੈਨੂੰ ਵੀ ਸਾਰੀ ਅੰਤਰਜਾਮਤਾ ਹੈਗੀ ਹੈ। ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ। ਹਰੀ ਦੀ ਵਡਿਆਈ ਇਸ ਕਰਕੇ ਵੱਡੀ ਹੈ ਕਿਉਂ ਪੁੱਛੇ ਤੋਂ ਬਿਨਾਂ ਹੀ, ਮੰਗੇ ਤੋਂ ਬਿਨਾਂ ਹੀ ਦਾਨ ਦੇ ਦਿੰਦਾ। ਪੁੱਛਿਆ ਕਿਸੇ ਪਾਸੋਂ ਪੁੱਛਦਾ ਨਹੀਂ, ਦੂਜੇ ਪਾਸੋਂ ਸਲਾਹ ਨਹੀਂ ਲੈਂਦਾ। ਦੋਮ ਨਾ ਸੇਮ ਏਕ ਸਵਾਹੀ, ਬੇਵਜ਼ੀਰ ਵੱਡੇ ਧੀਰ ਹੈ ਵਾਹਿਗੁਰੂ। ਜਿਨ੍ਹਾਂ ਨੂੰ ਦਾਨ ਦਿੰਦਾ ਉਹਨਾਂ ਕੋਲ ਉਹ ਪੁੱਛਿਆ ਪੁੱਛਦਾ ਹੀ ਨਹੀਂ, ਉਹਨਾਂ ਨੂੰ ਇਹ ਨਹੀਂ ਕਹਿੰਦਾ ਮੈਨੂੰ ਹੁਣ ਹਿਸਾਬ ਦੇ ਮੈਂ ਤੈਨੂੰ ਇੰਨਾ ਦਾਨ ਦਿੱਤਾ ਸੀ, ਇਹ ਵੀ ਨਹੀਂ ਕਹਿੰਦਾ। ਪੁੱਛਿਆ ਦਾਨ ਜੋ ਨਾਮ ਗਿਆਨ ਉਹ ਆਪਣੇ ਸੇਵਕਾਂ ਨੂੰ ਦਿੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਦਿੰਦਾ ਫੇਰ ਨਹੀਂ ਕਦੇ ਦੇ ਨਾ ਪਛੋਤਾਏ, ਪਰਮਾਤਮਾ ਦੇ ਕੇ ਪਛਤਾਉਂਦਾ ਵੀ ਨਹੀਂ ਤੇ ਪੁੱਛਦਾ ਵੀ ਨਹੀਂ ਕਿ ਤੂੰ ਕਿੱਥੋਂ ਲਿਆ, ਮੈਥੋਂ ਇੰਨਾ ਲਿਆ ਸੀ। ਲੋਕ ਤਾਂ ਸਾਰੇ ਜਣਾ ਦਿੰਦੇ ਨੇ। ਸੋ ਜਿਵੇਂ ਕੋਈ ਵੀ ਚੀਜ਼ ਆਪਾਂ ਦਾਨ ਕਰੀਏ, ਲਓ ਸਾਡਾ ਨਾਂ ਹੀ ਨਹੀਂ ਲਿਖਿਆ ਇੱਥੇ, ਲੋਕ ਨਾਂ ਵੀ ਲਿਖਾਉਂਦੇ ਨੇ। ਜਦ ਚੀਜ਼ ਦਾਨ ਹੀ ਕਰਤੀ ਹੁਣ ਕਾਹਦਾ ਨਾਂ। ਫੇ ਜੇ ਕਿਸੇ ਨੇ ਮਾੜੀ ਮੋਟੀ ਕਿਤੇ ਪੱਗ ਦੇ ਤੀ, ਇੱਕ ਵਾਰ ਕਿਸੇ ਨੇ ਪੱਗ ਦੇ ਤੀ ਪਟਿਆਲੇ ਮੈਨੂੰ ਦਸਤਾਰ, ਪੰਜ ਦਸ ਬੰਦਿਆਂ 'ਚ ਮੈਂ ਖੜਾ ਕੋਈ ਵਿਚਾਰ ਕਰ ਰਿਹਾ, ਉੱਥੇ ਆਇਆ ਕਹਿੰਦਾ ਹੋਰ ਫਿਰ ਪੱਗ ਦਾ ਰੰਗ ਠੀਕ ਨਿਕਲਿਆ। ਮੈਂ ਆਇਆ ਤੂੰ ਆਪਣੀ ਪੱਗ ਹੀ ਲੈ ਜੀ ਵਾਪਸ, ਤੂੰ ਮਿਹਰ ਕਰ ਮੇਰੇ 'ਤੇ। ਦਸ ਬੰਦਿਆਂ 'ਚ ਖੜ ਕੇ ਮੈਂ ਅਗਲੀ ਬੇਇੱਜ਼ਤੀ ਕਰਨੀ ਵੀ ਇਹੀ ਪੱਗ ਦਿੱਤੀ ਸੀ। ਉਹੀ ਗੱਲ ਹੋ ਗਈ ਨਾ, ਪੈਂਟ ਕਮੀਜ਼ ਤਾਂ ਇਹਨਾਂ ਦਾ ਹੀ ਆ ਜੀ ਵੈਸੇ, ਉਹ ਜਿਹੜੀ ਸੁਣਾਉਂਦੇ ਹੁੰਦੇ ਗੱਲ। ਇਸ ਕਰਕੇ ਆਪਾਂ ਸਾਰੇ ਜਣੇ ਜਦੋਂ ਦਾਨ ਪੁੰਨ ਕਰਦੇ ਹਾਂ, ਇੱਥੇ ਤਾਂ ਸੁੱਖ ਹੈ ਘੜੀ 'ਤੇ ਨਹੀਂ ਲਿਖਿਆ ਹੋਇਆ, ਪੰਜਾਬ ਦੇ ਗੁਰਦੁਆਰਿਆਂ ਵਿੱਚ ਘੜੀਆਂ ਉੱਤੇ ਹੀ ਲਿਖੀ ਜਾਂਦਾ ਸੇਵਾ ਕਰਾਈ, 100 ਰੁਪਏ ਦੀ ਘੜੀ ਆ ਜਾਂਦੀ ਸੇਵਾ ਕਰਾਈ। ਪੱਖੇ 'ਤੇ ਵੀ ਫਲਾਨਾ ਸਿੰਘ ਫਲਾਨਾ ਸਿੰਘ, ਅਤੇ ਥੱਲੇ ਫਰਸ਼ਾਂ 'ਤੇ ਵੀ ਲਿਖਿਆ ਹੁੰਦਾ ਸੰਤ ਫਤਿਹ ਸਿੰਘ ਬਚਾਵ ਜਾ ਕੇ ਤੁਰਦੇ, ਕਹਿੰਦੇ ਅੱਖਰਾਂ ਦੇ ਉੱਤੇ ਪੈਰ ਕਾਹਨੂੰ ਰੱਖਣਾ। ਇਸ ਕਰਕੇ ਆ ਕਿ ਆਪਾਂ ਜਿੰਨੀ ਵੀ ਸੇਵਾ ਕਰਦੇ ਹਾਂ ਨਾ, ਉਹ ਤਿਆਗ ਕਰਦੇ ਹਾਂ, ਪਰ ਤਿਆਗ ਦਾ ਵੀ ਤਿਆਗ ਕਰਨਾ ਹੁੰਦਾ ਸੇਵਾ ਦੇ ਵਿੱਚ। ਸੇਵਾ ਕਰਕੇ ਭੁੱਲ ਜਾਓ ਫਿਰ ਕਿਰਪਾ ਹੁੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧੀਜੈ ਸਿਰ ਦੀਜੈ ਕਾਣ ਨਾ ਕੀਜੈ। ਮਾੜੀ ਮੋਟੀ ਸੇਵਾ ਸਿਮਰਨ ਕੁਛ ਵੀ ਕਰਕੇ ਭੁੱਲ ਹੀ ਜਾਓ ਮੈਂ ਕੀਤਾ, ਕੁਛ ਵੀ ਨਹੀਂ ਕੀਤਾ, ਇਹ ਤਾਂ ਮੈਨੂੰ ਤਾਰਨਾ ਸੀ, ਸੱਚੇ ਪਾਤਸ਼ਾਹ ਨੇ ਮੇਰੇ ਕੋਲੋਂ ਸੇਵਾ ਕਰਵਾ ਲਈ। ਸੇਵਾ ਕਰਵਾਈ ਦਾਸ ਰਣਜੀਤ ਸਿੰਘ ਪਾਸੋਂ, ਟਹਿਲ ਕਰਵਾਈ ਦਾਸ ਰਣਜੀਤ ਸਿੰਘ ਪਾਸੋਂ, ਹਰਿਮੰਦਰ ਸਾਹਿਬ ਦੇ ਬਿਲਕੁਲ ਅਗਲੇ ਪਾਸੇ ਲਿਖਿਆ ਹੋਇਆ, ਉਹ ਵੀ ਬਾਤ ਦੂਜਿਆਂ ਨੇ ਲਿਖਿਆ। ਇਸ ਕਰਕੇ ਟਹਿਲ ਕਰਵਾਈ ਦਾਸ ਕੋਲੋਂ, ਗੁਰੂ ਰਾਮਦਾਸ ਮਹਾਰਾਜ ਨੇ। ਜਿਹੜੀ ਵੀ ਆਪਾਂ ਕੋਈ ਚੀਜ਼ ਕਰਦੇ ਹਾਂ ਗੁਰੂ ਘਰ ਦੇ ਵਿੱਚ, ਸੇਵਾ ਸਿਮਰਨ ਭਗਤੀ, ਇਹ ਆਪਾਂ ਆਪ ਨਹੀਂ ਕਰਦੇ, ਉਹ ਮਹਾਰਾਜ ਕਰਾਉਂਦੇ ਨੇ ਤਾਂ ਆਪਾਂ ਕਰਦੇ ਹਾਂ ਕੋਈ ਵੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕੁਛ ਵੀ ਨਹੀਂ ਕਰਨ ਜੋਗੇ ਜੀ ਅਸੀਂ, ਤਾਂ ਤੁਸੀਂ ਆਪ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰਦੇ ਹੋ, ਤਾਂ ਹੀ ਅਸੀਂ ਭਗਤੀ ਕਰਦੇ ਹਾਂ, ਕੋਈ ਸੇਵਾ ਕਰਦੇ ਹਾਂ, ਕੋਈ ਸਿਮਰਨ ਕਰਦੇ ਹਾਂ।